ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ 14ਵਾਂ ਰਾਗ ਹੈ, ਰਾਗ ਤਿਲੰਗ 721 ਅੰਗ ਤੇ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਪਾਵਨ ਬਾਣੀ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ। ਤਿਲੰਗ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਹਨ ਪਾਵਨ ਪਵਿੱਤਰ ਉਪਦੇਸ਼ ਘਰ ਪਹਿਲਾ। ਸੋ ਪਹਿਲੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ ਕੀਰਤਨ ਕਰਨ ਵੇਲੇ। ਇਹ ਤਿਲੰਗ ਇੱਕ ਖਾੜਵ ਜਾਤੀ ਦੀ ਰਾਗਣੀ ਹੈ ਜੋ ਸ਼ੁੱਧ ਸੰਕੀਰਨ ਹੈ। ਸ੍ਰੀ ਰਾਗ ਕਾਂਧੜਾ ਅਤੇ ਭੈਰੋਂ ਰਾਗ ਮਿਲ ਕੇ ਤਿਲੰਗੀ ਬਣਦੀ ਹੈ। ਅੱਧੀ ਰਾਤ ਵੇਲੇ ਗਾਈ ਜਾਂਦੀ ਹੈ। ਸੋ ਇਹਦਾ ਮੌਸਮ ਵਰਖਾ ਰੁੱਤ ਹੈ। ਰਾਗ ਮਾਲਾ ਵਿੱਚ ਹਿੰਡੋਲ ਦੀ ਰਾਗਣੀ ਲਿਖੀ ਹੈ ਇਹ। ਹੁਣ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ। ਸੋ ਇਸ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਦੇ ਹਨ। ਇਹ ਰਾਗਮਾਲਾ ਦੇ ਵਿੱਚ ਪਾਠ ਆਉਂਦਾ, ਇਹਦਾ ਨਾਮ ਆਉਂਦਾ। ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗਾਂ ਵਿੱਚ ਗਿਣਤੀ ਅਨੁਸਾਰ ਆਪਾਂ 14ਵੇਂ ਰਾਗ 'ਤੇ ਹਾਂ ਇਸ ਵਕਤ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਹਨ ਇੱਕ ਓਅੰਕਾਰ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਨਾਮ। ਇੱਕ ਓਅੰਕਾਰ ਜੋ ਪਰਮੇਸ਼ਰ ਹੈ ਉਹਦਾ ਨਾਮ ਤਿੰਨਾਂ ਕਾਲਾਂ 'ਚ ਸਤਿ ਹੈ। ਕਰਤਾ ਪੁਰਖ, ਜੋ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਜੋ ਪੁਰਖ ਤੋਂ ਭਾਵ ਪੂਰਨ ਹੈ, ਵਿਆਪਕ ਹੈ, ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਜੋ ਵੈਰ ਤੋਂ ਰਹਿਤ ਹੈ, ਕਿਸੇ ਨਾਲ ਵੈਰ ਨਹੀਂ ਕਰਦਾ ਵਾਹਿਗੁਰੂ। ਅਕਾਲ ਮੂਰਤ, ਜੋ ਇੱਕ ਓਅੰਕਾਰ ਵਾਹਿਗੁਰੂ ਪਰਮਾਤਮਾ ਹੈ ਉਹਦੀ ਜੋ ਹਸਤੀ ਹੈ ਮੂਰਤ ਤੋਂ ਭਾਵ ਉਹ ਅਕਾਲ ਹੈ। ਕਾਲ ਕਹੀਏ ਮੌਤ ਨੂੰ, ਅਤੇ ਅਕਾਲ ਮੌਤ ਤੋਂ ਰਹਿਤ। ਅਜੂਨੀ ਸਹਿ ਭੰਗ, ਜੂਨਾਂ ਦੇ ਵਿੱਚ ਨਹੀਂ ਆਉਂਦਾ, ਸਹਿ ਭੰਗ ਸੁਤੇ ਪ੍ਰਕਾਸ਼ ਹੈ। ਸੋ ਗੁਰਾਂ ਦੀ ਜਦੋਂ ਕਿਰਪਾ ਹੁੰਦੀ ਤਾਂ ਉਹਦੀ ਪ੍ਰਾਪਤੀ ਹੁੰਦੀ, ਤਾਂ ਹੀ ਉਹ ਕਹਿੰਦੇ ਨੇ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਬਖਸ਼ਿਸ਼ ਹੁੰਦੀ ਜੀਵ ਦੇ ਉੱਤੇ। ਯੱਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ। ਸੋ ਇਹ ਪਾਵਨ ਸ਼ਬਦ ਦੀ ਉਥਾਨਕ ਇਸ ਪ੍ਰਕਾਰ ਹੈ। ਸੋ ਜਦੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਵਿੱਦਿਆ ਦੇ ਯੋਗ ਹੋਏ, 5 ਸਾਲ ਦੀ ਉਮਰ ਹੈ। ਸੋ ਇੱਕ ਦਿਨ ਪਿਤਾ ਜੀ ਨੇ ਚਿੱਤ ਦੇ ਵਿੱਚ ਵਿਚਾਰ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਹੁਣ ਉਮਰ ਪੜ੍ਹਨ ਤੋਂ ਬਿਨਾਂ ਖੇਡਾਂ ਦੇ ਵਿੱਚ ਬਤੀਤ ਹੋ ਰਹੀ ਹੈ। ਪੜ੍ਹਾਈ ਤੋਂ ਬਿਨਾਂ ਹੁਣ ਇਹ ਵੱਡੇ ਹੋ ਕੇ ਹੌਲੀ ਹੌਲੀ ਗੁਜਰਾਨ ਕਿਵੇਂ ਕਰਨਗੇ, ਇਸ ਕਰਕੇ ਪੜ੍ਹਾਉਣਾ ਚਾਹੀਦਾ। ਸੋ ਵੱਡਾ ਹੋ ਕੇ ਫਿਰ ਇਹਨਾਂ ਨੇ ਪੜ੍ਹਨਾ ਨਹੀਂ। ਇਸ ਗੱਲ ਦੀ ਵਿਚਾਰ ਕਰਕੇ ਜਿੱਥੇ ਮਸੀਤ ਦੇ ਵਿੱਚ ਬਹੁਤੇ ਬੱਚੇ ਫਾਰਸੀ ਇਲਮ ਪੜ੍ਹ ਰਹੇ ਸੀ, ਉੱਥੇ ਗੁਰੂ ਨਾਨਕ ਦੇਵ ਜੀ ਨੂੰ ਲਿਜਾ ਕੇ ਮੌਲਵੀ ਨੂੰ ਕਹਿਣ ਲੱਗੇ, ਮੈਂ ਆਪਣੇ ਪੁੱਤਰ ਨੂੰ ਪੜ੍ਹਾਉਣ ਲਈ ਤੁਹਾਡੇ ਪਾਸ ਲਿਆਇਆ, ਜਿਹੜਾ ਦਿਨ ਚੰਗਾ ਹੋਵੇ ਉਹ ਦੱਸ ਦਿਓ। ਇਹ ਗੱਲ ਸੁਣ ਕੇ ਮੌਲਵੀ ਨੇ ਕਿਹਾ, ਕੱਲ੍ਹ ਦਾ ਦਿਨ ਚੰਗਾ ਹੈ, ਤੁਸੀਂ ਕੱਲ੍ਹ ਲਿਆ ਕੇ ਬਿਠਾ ਜਾਣਾ, ਤੁਹਾਡਾ ਪੁੱਤਰ ਮੈਨੂੰ ਬਹੁਤ ਅਕਲ ਵਾਲਾ ਲੱਗਦਾ, ਇਹਨਾਂ ਨੇ ਛੇਤੀ ਵੀ ਪੜ੍ਹ ਜਾਣਾ। ਇਸ ਤਰ੍ਹਾਂ ਸੁਣ ਕੇ ਬਾਬਾ ਕਲਿਆਣ ਚੰਦ ਜੀ ਘਰ ਵਾਪਸ ਆ ਗਏ। ਹੁਣ ਦੂਸਰੇ ਦਿਨ ਤੜਕਸਾਰ ਹੀ ਆਪਣੇ ਪਿਆਰੇ ਲਾਡਲੇ ਸਾਹਿਬਜ਼ਾਦੇ ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਕੇ ਮਦਰੱਸੇ ਵਿੱਚ ਪਹੁੰਚ ਗਏ, ਜਿੱਥੇ ਪੜ੍ਹਾਉਂਦੇ ਸਨ। ਪਹਿਲਾਂ ਪੜ੍ਹਾਉਣ ਦੇ ਥਾਂ ਇਹ ਧਾਰਮਿਕ ਹੀ ਹੁੰਦੇ ਸਨ। ਸੋ ਕੁਛ ਮਠਿਆਈ ਰੁਪਈਆ ਆਦਿਕ ਰੱਖ ਕੇ ਮੁੱਲਾਂ ਦੇ ਸਪੁਰਦ ਕਰ ਦਿੱਤਾ ਜਾ ਕੇ। ਉਸ ਵੇਲੇ ਮੁੱਲਾਂ ਨੇ ਕਲਮ ਫੜ ਕੇ ਪਹਿਲਾ ਅੱਖਰ ਲਿਖਿਆ ਅਲਫ, ਫਿਰ ਸਾਰੀ ਸ਼ਹਿਰਫੀ 30 ਅੱਖਰਾਂ ਵਾਲੀ, ਸੋ ਜੋ ਅਰਬੀ ਦੀ ਹੁੰਦੀ ਹੈ, ਉਹ ਲਿਖਣਾ ਕੀਤੀ ਹੈ, ਵਰਨਮਾਲਾ ਕਹਿੰਦੇ ਹੈ। ਹਜੇ ਮੁੱਲਾਂ ਦੀ ਜ਼ਬਾਨ 'ਤੇ ਅੱਖਰ ਹੁੰਦੇ ਮਹਾਰਾਜ ਪਹਿਲਾਂ ਹੀ ਬੋਲ ਦਿੰਦੇ। ਮੁੱਲਾਂ ਬੜਾ ਹੈਰਾਨ ਹੋਇਆ, ਕਹਿੰਦੇ ਪਹਿਲਾਂ ਕਿਤੇ ਪੜ੍ਹਾਇਆ ਤੁਸੀਂ ਇਹਨੂੰ? ਕਹਿੰਦੇ ਨਹੀਂ, ਕਹਿੰਦੇ ਇਹ ਪਹਿਲਾਂ ਹੀ ਜਾਣਦੇ ਆ, ਇਹ ਮਨੁੱਖ ਦਾ ਕੰਮ ਨਹੀਂ, ਇਹ ਤਾਂ ਕੋਈ ਔਲੀਆ ਅਵਤਾਰ ਲੱਗਦੇ ਮੈਨੂੰ। ਕਵੀ ਸੰਤੋਖ ਸਿੰਘ ਜੀ ਨੇ ਜਿਵੇਂ ਲਿਖਿਆ, ਆਪਾਂ ਪਹਿਲਾਂ ਇਹ ਕਥਾ ਸੁਣੀ ਵੀ ਹੈ। ਮੁੱਲਾਂ ਕੇ ਕਹਿਣ ਮੈਂ ਦੇਰ ਕਛ ਲੱਗਾ ਮਾਨੋ, ਨਾਨਕ ਕੀ ਰਸਨਾ ਮੈਂ ਦੇਰ ਹੂੰ ਨਾ ਪਾਈ ਹੈ। ਭਾਇਓ ਬਿਸਮਾ ਦੇ ਪੜ੍ਹਿਓ ਕਹੂੰ ਆਦਮੋ, ਤੇ ਇਹ ਮੈਥੋਂ ਪਹਿਲਾਂ ਹੀ ਪੜ੍ਹੇ ਹੋਏ ਕਿਤੇ। ਮੋਹੂ ਸੇ ਸਬਕ ਪੜ੍ਹਾ ਜਾਣਿਓ ਹੂੰ ਨਾ ਜਾਈ ਹੈ, ਮੁਸ਼ਕਲ ਪਾਰਸੀ ਅਮਾਨ ਪੜ੍ਹੈ ਪਾਤਕਾਲ, ਬਾਲਕ ਕੀ ਬਹਿਸ ਬੁੱਧ ਬ੍ਰਿਧ ਹੂੰ ਕੇ ਦੇਖੀਏ। ਕਹਿੰਦੇ ਬੱਚੇ ਦੀ ਉਮਰ ਹੈ, ਦੇਖੋ ਪੜ੍ਹਦੇ ਆ ਜਿਵੇਂ ਬਜ਼ੁਰਗ ਪੜ੍ਹਦੇ ਹੁੰਦੇ ਨੇ। ਜ਼ੇਰ ਤੇ ਜ਼ਬਰ ਔਰ ਮਾਇਨੇ ਕਿਤਾਬਨ ਕੇ ਦਫ਼ਤਰ ਲੇਖਾ ਜਮ੍ਹਾਂ ਖਰਚ ਵਸੇਖੀਏ, ਦਸ ਦਸ ਸਾਲ ਕੇ ਵਿਸਾਲ ਬਾਲ ਬੈਸੇ ਜਾਊ, ਪੜ੍ਹਨ ਸਮਾਨ ਇਸ ਕਹੂ ਆ ਵਰੇਖੀਏ। ਕਹਿੰਦੇ ਇੱਥੇ ਦਸ ਦਸ ਸਾਲ ਦੇ ਨਿਆਣੇ ਬੁੜੇ ਹੋ ਚੱਲੇ ਪੜ੍ਹਦੇ, ਉਹਨਾਂ ਨੂੰ ਆਉਂਦਾ ਨਹੀਂ। ਮਾਨਸ ਤੋਂ ਕਾਮ ਨਹਿ ਔਲੀਆ ਅਵਤਾਰ ਕਹੂ, ਲੱਖ ਸੋ ਅਲੱਖ ਜਾਂ ਕੇ ਲੇਖ ਹੈ ਅਲੇਖੀਏ। ਉਸ ਵੇਲੇ ਬਹੁਤ ਸਾਰੇ ਬੰਦੇ ਹੋਰ ਆ ਗਏ ਇਕੱਠੇ ਹੋ ਕੇ, ਲੋਕ ਦੇਖਣ ਖੜ੍ਹ ਗਏ। ਸੋ ਇਸ ਪ੍ਰਕਾਰ ਇਲਮ ਦੀਆਂ ਪ੍ਰੀਖਿਆ ਲੈਂਦੇ ਨੇ, ਮਿੱਠੇ ਮਿੱਠੇ ਬਚਨ ਸੁਣ ਕੇ ਛੋਟੀ ਉਮਰ ਕਰਕੇ ਅਸ਼ਚਰਜ ਹੁੰਦੇ ਨੇ। ਕੋਈ ਪ੍ਰਸ਼ਨ ਕਰਦੇ ਨੇ, ਮਹਾਰਾਜ ਛੇਤੀ ਉੱਤਰ ਦੇ ਦਿੰਦੇ ਨੇ। ਹੈ ਅਵਤਾਰ ਲਖਿਓ ਬਹੁ ਲੋਕਨ, ਬ੍ਰਿਧ ਬਧੀ ਸ਼ਰਧਾ ਸ਼ੁੱਧ ਹੀ ਕੀ। ਲੋਕ ਕਹਿੰਦੇ ਇਹ ਤਾਂ ਅਵਤਾਰ ਹੈ, ਹਿਰਦੇ ਦੀ ਸ਼ਰਧਾ ਲੋਕਾਂ ਦੀ ਵਧਣ ਲੱਗ ਪਈ। ਬੋਲਤ ਬੋਲ ਮੋਲ ਤੋਲ ਡੋਲ ਮਤੀ ਆਰਨ ਬਲੀ ਕੀ। ਇਸ ਕਰਕੇ ਲਖਨ ਲਖੇ ਸਭ ਨਰ ਕਲਾ, ਫੇਰਿਓ ਬਹੁਰ ਸੁਭਾਅ ਭਏ ਬਾਲਨ, ਜਾਨ ਸੇ ਕੀਨੋ ਆਪਣ ਛੁਪਾਵ। ਪਹਿਲਾਂ ਤਾਂ ਮਹਾਰਾਜ ਜਵਾਬ ਦਿੰਦੇ ਰਹੇ, ਲੋਕਾਂ ਦੀ ਸ਼ਰਧਾ ਬਣ ਗਈ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਤਾਂ ਸ਼ਰਧਾ ਬਣ ਚੱਲੀ। ਸਤਿਗੁਰਾਂ ਨੇ ਕੀ ਕੀਤਾ, ਉਹ ਸ਼ਰਧਾ ਉਹਨਾਂ ਦੀ ਖਤਮ ਕਰਨ ਵਾਸਤੇ ਮਹਾਰਾਜ ਜੀ ਫਿਰ ਨਿਆਣਿਆਂ ਵਾਂਗੂ ਹੀ ਕਰਨ ਲੱਗ ਪਏ। ਉਹ ਉਸ ਵੇਲੇ ਸ਼ਹਿਰ ਤੋਂ ਬਾਹਰ ਜਾ ਕੇ ਇੱਕ ਦਰਖਤ ਦੇ ਹੇਠਾਂ ਬਸਤਰ ਤਾਣ ਕੇ ਆਪ ਜੀ ਬਿਰਾਜਮਾਨ ਹੋ ਗਏ। ਚਾਹੇ ਕੋਈ ਆ ਕੇ ਬੁਲਾਉਂਦਾ ਬੋਲਦੇ ਨਹੀਂ, ਕਦੇ ਘਰ ਵਿੱਚ ਆ ਕੇ ਪੈ ਜਾਂਦੇ, ਮਾਤਾ ਉਠਾਉਂਦੇ ਨੇ ਪਰ ਉੱਠਦੇ ਨਹੀਂ ਹਨ, ਚੁੱਪ ਹੀ ਰਹਿੰਦੇ ਨੇ। ਸੋ ਇੱਕ ਜਗ੍ਹਾ 'ਤੇ ਪਿਆ ਦੋ ਦੋ ਦਿਨ ਬਤੀਤ ਹੋ ਜਾਂਦੇ। ਇਹੋ ਜਿਹੀ ਹਾਲਤ ਦੇਖ ਕੇ ਲੋਕ ਕਹਿੰਦੇ, ਚੰਗੀ ਭਲੀ ਅਕਲ ਵੀ ਕੀ ਗੱਲ ਹੋ ਗਈ, ਇਹ ਤਾਂ ਚੁੱਪ ਕਰਕੇ ਹੀ ਪੈ ਗਏ ਹੋ। ਕੋਈ ਕਹਿੰਦਾ ਪਰਛਾਵਾਂ ਪੈ ਗਿਆ, ਕੋਈ ਕਹਿੰਦਾ ਕੁਛ ਹੋ ਗਿਆ, ਸੌ ਗੱਲਾਂ ਲੋਕਾਂ ਨੇ ਬਣਾਈਆਂ। ਇਹ ਜਿਹੀ ਹਾਲਤ ਦੇਖ ਕੇ ਲੋਕਾਂ ਤੋਂ ਸੁਣ ਕੇ ਬਾਬਾ ਕਲਿਆਣ ਚੰਦ ਨੂੰ ਬਹੁਤ ਫਿਕਰ ਪੈ ਗਿਆ। ਯਤਨ ਤਾਂ ਬੜੇ ਕੀਤੇ ਪਰ ਬਣਿਆ ਕੁਛ ਨਾ। ਫਿਰ ਜਾ ਕੇ ਮੁੱਲਾਂ ਨੂੰ ਕਿਹਾ, ਚੰਗੀ ਤੂੰ ਫਾਰਸੀ ਪੜ੍ਹਾਈ ਹੈ, ਸਾਰ ਬੱਚੇ ਦੇ ਤਾਂ ਹੋਸ਼ ਹੀ ਉੱਡ ਗਏ ਆ, ਚੱਲ ਖਬਰ ਲੈ ਚੱਲ ਕੇ। ਮੁੱਲਾਂ ਨੇ ਆ ਕੇ ਵੇਖਿਆ, ਚਾਦਰਾ ਉੱਪਰ ਲੈ ਕੇ ਧਰਤੀ 'ਤੇ ਲੇਟੇ ਪਏ, ਬੜਾ ਹੈਰਾਨ ਹੋਇਆ। ਕਹਿਣ ਲੱਗਿਆ, ਜਾ ਕਹਿ ਮੁੱਲਾ ਨੇ ਦਵਾਏ ਕਰੀ ਬੈਸਟਿਗ ਤੁਮ ਪਰ ਮੇਹਰ ਸੋ ਪਰ ਵਦਗਾਰ ਕੀ। ਜਾ ਕੇ ਮੁਲਾਣੇ ਨੇ ਦੁਆ ਕੀਤੀ ਹੱਥ ਜੋੜ ਕੇ, ਤੁਹਾਡੇ 'ਤੇ ਪਰਵਦਗਾਰ ਦੀ ਮਿਹਰ ਹੈ, ਬੈਸ ਲਾਗੁ ਮਾਹੇ ਪਈ ਸੇ ਮੁਖੀ ਵਿਸ਼ੇਖ ਤਵ ਗੇਰਾ ਮੁੱਖ ਮਾਧਰੀ ਸਭਨ ਹਿਤਕਾਰ ਕੀ। ਉਮਰ ਤਾਂ ਤੁਹਾਡੀ ਛੋਟੀ ਹੈ ਪਰ ਤੁਹਾਨੂੰ ਗਿਆਨ ਬਹੁਤ ਹੈ, ਮਿੱਠੀ ਬੋਲੀ ਹੈ ਬੜੇ ਪਿਆਰ ਵਾਲੀ। ਸ਼ੁਭ ਹੈ ਸੁਭਾਉ ਭਰਿਓ ਭਾਉ ਸੋ ਸਭਨ ਸੰਗ ਵਧੈ ਗੋ ਪ੍ਰਭਾਉ ਰੀਤ ਜਸ ਵਿਸਤਾਰ ਕੀ। ਆਨੰਦ ਸੇਤੇ ਤੁਸਨ ਕੋ ਕਾਰਨ ਹੈ ਕੌਣ ਭਾਨੋ ਹੇਰ ਤੋਂ ਮੈਂ ਤਾਤ ਸੁਧ ਤਜੀ ਘਰ ਬਾਰ ਕੀ। ਕਹਿੰਦੇ ਪ੍ਰਭਾਵ ਬਹੁਤ ਵਧੂਗਾ, ਹੁਣ ਤੁਸੀਂ ਇਉਂ ਦੱਸੋ ਵੀ ਮੂੰਹ ਤੋਂ ਚੁੱਪ ਕਿਉਂ ਹੋ, ਕੁਛ ਤਾਂ ਬੋਲੋ। ਹੁਣ ਦੇਖੋ ਤੁਹਾਨੂੰ ਦੇਖ ਕੇ ਤੁਹਾਡੇ ਮਾਤਾ ਪਿਤਾ ਘਬਰਾਈ ਜਾਂਦੇ ਨੇ। ਮਹਾਰਾਜ ਨੇ ਬਚਨ ਸੁਣ ਕੇ ਕੋਈ ਜਵਾਬ ਨਾ ਦਿੱਤਾ, ਚੁੱਪ ਹੀ ਰਹੇ। ਫਿਰ ਮੁੱਲਾਂ ਨੇ ਬਹੁਤ ਨਿਮਰਤਾ 'ਚ ਆ ਕੇ ਬੇਨਤੀ ਕੀਤੀ ਕਿ ਜਿੰਨੇ ਕੁ ਬੰਦੇ ਪਾਸ ਆ ਕੇ ਖਲੋਤੇ ਨੇ ਸਭ ਦੇ ਮਨ ਵਿੱਚ ਆਪਦੇ ਸ਼ੁਭ ਬਚਨ ਸੁਣ ਦੀ ਲਾਕਾ, ਦੇਰ ਨਹੀਂ ਬੋਲੇ। ਸੁਭਾਵਕ ਮੁੱਲਾਂ ਦੇ ਮੂੰਹ 'ਚੋਂ ਐਂ ਗੱਲ ਨਿਕਲ ਗਈ, ਕਹਿੰਦੇ ਹੇਤ ਖੁਦਾਏ ਉਠੋ ਇੱਕ ਬਾਰ ਉਚਾਰ ਕਰੋ ਜੈਸੇ ਅਹੀ। ਕਹਿੰਦੇ ਰੱਬ ਦੇ ਵਾਸਤੇ ਖੁਦਾ ਦੇ ਵਾਸਤੇ ਇੱਕ ਵਾਰ ਤਾਂ ਉੱਠ ਕੇ ਕੁਛ ਬੋਲੋ। ਜਦੋਂ ਹੀ ਖੁਦਾ ਦਾ ਨਾਮ ਲਿਆ, ਉਸ ਵੇਲੇ ਦੇ ਮੁੱਲਾਂ ਦੀ ਦੀਨਤਾ ਨਿਮਰਤਾ ਵਾਲੇ ਬਚਨ ਸੁਣ ਕੇ, ਖੁਦਾ ਦਾ ਨਾਮ ਸੁਣ ਕੇ ਮਹਾਰਾਜ ਨੇ ਨੇਤਰ ਖੋਲ੍ਹ ਕੇ, ਅਤੇ ਲੰਗ ਰਾਗ ਦਾ ਇਹ ਪਹਿਲਾ ਸ਼ਬਦ ਹੈ, ਮਹਾਰਾਜ ਨੇ ਬਖਸ਼ਿਸ਼ ਕੀਤਾ। ਮੁੱਲਾਂ ਕੇ ਸੁਣ ਬੈਨ ਦੀਨ ਅਤ ਜੋ ਪਇਓ, ਬਹਰੋ ਹੇਤ ਖੁਦਾਏ ਨਾਮ ਮੁਖ ਤੇ ਕਹਿਓ। ਦੋਨੋਂ ਚਸ਼ਮ ਕੁਸ਼ਾਦ ਨਿਸ਼ਸਤ ਹੈ ਸਾਮਹੇ, ਹਉ ਬੋਲੇ ਰਾਗ ਤੇ ਲੰਗ ਸ਼ਬਦ ਜੋ ਦੁੱਖ ਦਹੇ। ਇਹਦੇ ਸ਼ਬਦ ਮੁੱਲਾਂ ਦੀ ਪ੍ਰਤੀ ਉਚਾਰਨ ਕੀਤਾ ਹੈ। ਸੋ ਮਹਾਰਾਜ ਬਖਸ਼ਿਸ਼ ਕਰਦੇ ਹਨ ਇਹ ਪਾਵਨ ਸ਼ਬਦ। ਕਹਿਣ ਲੱਗੇ ਉਹਦਾ ਨਾਮ ਸੀ ਮੁੱਲਾ ਕੁਤਬਦੀਨ। ਕਹਿੰਦੇ ਹੇ ਕੁਤਬਦੀਨ ਮੁੱਲਾ, ਤੂੰ ਮੈਨੂੰ ਨਾ ਕਹਿ ਕੁਛ, ਸੋ ਖੁਦਾ ਦੇ ਅੱਗੇ ਤੂੰ ਇਸ ਤਰ੍ਹਾਂ ਬੇਨਤੀ ਕਰ ਜਿਸ ਤਰ੍ਹਾਂ ਅਸੀਂ ਤੈਨੂੰ ਕਹਿੰਦੇ ਹਾਂ। ਇਸ ਤਰ੍ਹਾਂ ਫਿਰ ਮਹਾਰਾਜ ਨੇ ਇਹ ਪਾਵਨ ਸ਼ਬਦ ਜਿਹੜਾ ਬਖਸ਼ਿਸ਼ ਕੀਤਾ ਹੈ। ਫਾਰਸੀ ਦੇ ਵਿੱਚ ਥੋੜ੍ਹੀ ਜਿਹੀ ਸੰਥਿਆ ਵੀ ਇਹਦੀ ਔਖੀ ਆ, ਅਰਥ ਵੀ ਮਹਿੰਗੇ ਆ, ਮਹਿੰਗਾ ਸ਼ਬਦ ਹੈ, ਪਰ ਫਿਰ ਵੀ ਹੌਲੀ ਹੌਲੀ ਜੇ ਸੰਥਿਆ ਕਰੀਏ ਆ ਹੀ ਜਾਂਦਾ ਹੈ। ਸੋ ਵਿਸ਼ਰਾਮ ਵੀ ਦੇਖਣੇ ਧਿਆਨ ਦੇ ਨਾਲ, ਅਰਥ ਵੀ ਦੇਖਣੇ ਧਿਆਨ ਦੇ ਨਾਲ, ਯੱਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ। ਸੋ ਇਸ ਤਰ੍ਹਾਂ ਫਰਮਾਉਂਦੇ ਹਨ, ਯੱਕ ਹੁੰਦਾ ਇੱਕ, ਅਰਜ ਹੁੰਦਾ ਬੇਨਤੀ, ਸੋ ਗੁਪਤ ਹੁੰਦਾ ਮੈਂ ਕਹਿੰਦਾ, ਮਾਂ ਤੋਂ ਭਾਵ ਮੈਂ, ਗੁਪਤਮ ਪੇਸ ਹੁੰਦਾ ਅੱਗੇ, ਅਤੇ ਫਿਰ ਇਸ ਪ੍ਰਕਾਰ ਤੋਂ ਹੁੰਦਾ ਆਪ ਦੇ ਦਰ ਹੁੰਦਾ ਅੰਦਰ, ਗੋਸ ਕਹੀਏ ਕੰਨਾਂ ਨੂੰ, ਅਤੇ ਕੌਣ ਹੁੰਦਾ ਕਰ। ਮਹਾਰਾਜ ਕਹਿੰਦੇ ਮੁੱਲਾ ਕੁਤਬਦੀਨ ਕਰਤਾਰ ਦੇ ਅੱਗੇ ਬੇਨਤੀ ਕਰ, ਖੁਦਾ ਦੇ ਅੱਗੇ, ਹੇ ਕਰਤਾਰ ਮੈਂ ਆਪ ਅੱਗੇ ਇੱਕ ਬੇਨਤੀ ਕਹਿੰਦਾ, ਤੂੰ ਕੰਨ ਦੇ ਅੰਦਰ ਸੁਣਨਾ ਕਰ। ਇਹ ਪਹਿਲੀ ਪੰਕਤੀ ਦੇ ਆਪਾਂ ਨੇ ਅਰਥ ਦੇਖ ਲਏ, ਅਰਬੀ ਫਾਰਸੀ ਦੇ ਵੀ ਅਰਥ ਹੋ ਗਏ, ਸੁਖੈਨ ਅਰਥ ਵੀ ਹੋ ਗਏ। ਕੀ ਕਹਿੰਦੇ ਨੇ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਹੱਕਾ ਹੁੰਦਾ ਸੱਚਾ, ਜਿਵੇਂ ਆਪਾਂ ਆਮ ਕਹਿੰਦੇ ਹੱਕ ਸੱਚ ਦੀ ਲੜਾਈ ਲੜਦਾ ਫਲਾਨਾ, ਹੱਕਾ ਭਾਵ ਸੱਚਾ। ਕਬੀਰ ਦਾ ਅਰਥ ਹੁੰਦਾ ਵੱਡਾ, ਕਰੀਮ ਕਹਿੰਦੇ ਨੇ ਕਿਰਪਾਲੂ ਨੂੰ, ਕਰੀਮੁਲ ਕਮਾਲ ਹੈ, ਜਾਪ ਸਾਹਿਬ ਦੇ ਵਿੱਚ ਇਹ ਬਹੁਤ ਅੱਖਰ ਆਉਂਦੇ ਨੇ ਸਾਰੇ। ਸੋ ਬੇ ਹੁੰਦਾ ਰਹਿਤ, ਐਬ ਹੁੰਦਾ ਪਾਪ, ਬੇਐਬ ਪਰਵਦਗਾਰ, ਪਾਲਣਾ ਕਰਨ ਵਾਲਾ, ਜਿਹੜਾ ਉਹਨੂੰ ਪਰਵਦਗਾਰ ਕਹਿੰਦੇ ਨੇ। ਹੁਣ ਦੇਖੋ ਆਪਾਂ ਸੁਖੈਨ ਬੋਲੀ 'ਚ ਅਰਥ ਕਰੀਏ, ਕਹਿੰਦੇ ਹੇ ਕਰਤਾਰ ਤੂੰ ਸੱਚਾ ਹੈ, ਸਾਰਿਆਂ ਤੋਂ ਵੱਡਾ ਹੈ, ਕਿਰਪਾਲੂ ਸੁਭਾਅ ਵਾਲਾ ਹੈ, ਕਰੀਮ ਕਿਰਪਾਲੂ, ਪਾਪਾਂ ਤੋਂ ਰਹਿਤ ਹੈ, ਬੇਐਬ, ਸਾਰਿਆਂ ਦੀ ਪਾਲਣਾ ਕਰਨ ਵਾਲਾ ਪਰਵਦਗਾਰ ਹੈ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਮਹਾਰਾਜ ਕਹਿੰਦੇ ਨੇ ਜਿਹੜੀ ਦੁਨੀਆ ਨਾ, ਇਹ ਫਾਨੀ ਹੈ, ਫਾਨੀ ਹੁੰਦਾ ਫਨਾਹ, ਨਾਸ ਰੂਪ। ਤਹਿਕੀਕ ਦਾ ਮਤਲਬ ਨਿਸ਼ਚੇ ਕਰਕੇ, ਦਾਨੀ ਤੋਂ ਭਾਵ ਜਾਣਨਾ ਕਰ। ਕਹਿੰਦੇ ਹੇ ਮੁੱਲਾ, ਕੀ ਹੁੰਦਾ ਇਸ ਦੁਨੀਆ ਦਾ ਮੁਕਾਮ, ਫਨਾਹ, ਨਾਸ ਰੂਪ ਹੈ, ਕੀ ਹੁੰਦਾ ਇਸ ਦਿਲ ਵਿੱਚ ਨਿਸ਼ਚੇ ਕਰਕੇ ਜਾਣਨਾ ਕਰ। ਸੋ ਅੱਗੋਂ ਮੁੱਲਾ ਨੇ ਕਿਹਾ, ਠੀਕ ਹੈ ਮਹਾਰਾਜ ਸੱਚੇ ਪਾਤਸ਼ਾਹ, ਮਾਮ ਸਰ ਮੂਹ ਅਜ਼ਰਾਇਲ ਗ੍ਰਿਫਤ ਹੈ, ਦਿਲ ਹੇਚ ਨਾ ਦਾਨੀ ਰਹਾਓ। ਫਰਮਾਉਣ ਲੱਗੇ ਇਸ ਪ੍ਰਕਾਰ, ਮਾਮ ਮੇਰੇ ਮੂਹ ਹੁੰਦੇ ਰੋਮ ਜਿਹੜੇ ਨੇ ਕੇਸ, ਗ੍ਰਿਫਤ ਹੁੰਦੇ ਫੜੇ ਹੋਏ, ਹੇਚ ਹੁੰਦਾ ਕੁਝ, ਨਾ ਦਾਨੀ ਨਹੀਂ ਜਾਣਿਆ। ਇਸ ਪ੍ਰਕਾਰ ਭਾਵ ਅਰਥ ਕੀ ਹੈ, ਫਰਮਾਉਂਦੇ ਹਨ ਬਈ ਮੇਰੇ ਸਿਰ ਦੇ ਜਿਹੜੇ ਵਾਲ ਹੈ ਉਹ ਅਜ਼ਰਾਇਲ ਨਾਮੇ ਜਮਨੇ ਫੜੇ ਹੋਏ ਨੇ। ਈ ਭਾਵ ਇਸ ਆਪਣੇ ਦਿਲ ਵਿੱਚ ਮੈਂ ਕੁਝ ਕਰਕੇ ਵੀ ਨਹੀਂ ਜਾਣਿਆ ਇਹ, ਤੈਨੂੰ ਪਤਾ ਨਹੀਂ ਜਿਹੜੇ ਬੰਦੇ ਦੇ ਸਿਰ ਦੇ ਕੇਸ ਹੁੰਦੇ ਨੇ, ਅਜ਼ਰਾਇਲ ਫੜ ਕੇ ਰੱਖਦਾ, ਭਾਵ ਉਹ ਨਿਗਾਹ 'ਚ ਰੱਖਦਾ ਵੀ ਬੰਦੇ ਨੂੰ ਲੈ ਕੇ ਜਾਣਾ, ਕਦੇ ਖਿਆਲ ਨਹੀਂ ਕੀਤਾ ਤੂੰ। ਮੁੱਲਾ ਨੇ ਕਿਹਾ, ਆਪ ਜੀ ਨੇ ਜੋ ਕੁਝ ਫਰਮਾਇਆ ਠੀਕ ਹੈ, ਪਰ ਇਹ ਆਪ ਜੀ ਦਾ ਪਰਿਵਾਰ ਬਹੁਤ ਚਿੰਤਾ 'ਚ ਫਸਿਆ, ਜਿਵੇਂ ਇਹ ਪ੍ਰਸ਼ਨ ਹੋਵੇ ਆਪ ਉਸੇ ਤਰ੍ਹਾਂ ਕਰੋ, ਇਹ ਤੁਹਾਡੇ ਮੋਹ ਵਿੱਚ ਫਸੇ ਹੋਏ ਨੇ। ਹੁਣ ਇਹਨਾਂ ਨੇ ਕਿਹਾ, ਪੜ੍ਹੇ ਲਿਖੇ ਪੈਸਾ ਕਮਾਵੇ, ਮੇਰੀ ਵੀ ਵਡਿਆਈ ਹੋਵੇਗੀ, ਤੁਸੀਂ ਇਹਨਾਂ ਨੂੰ ਖੁਸ਼ ਕਰੋ, ਮਾਤਾ ਪਿਤਾ ਨੂੰ। ਜੋ ਰੀਤੀ ਆਪ ਨੇ ਕੀਤੀ ਹੈ ਉਹ ਇਹਨਾਂ ਨੂੰ ਚੰਗੀ ਨਹੀਂ ਲੱਗੀ। ਇਹ ਬਚਨ ਸੁਣ ਕੇ ਮਹਾਰਾਜ ਕਹਿਣ ਲੱਗੇ, ਪਰਿਵਾਰ ਵਾਲੇ ਹੁੰਦੇ ਨਾ, ਜਨ ਪਿਸਰ ਪਦਰ ਬਿਰਾਦਰਾਂ ਕਾਸ ਨੇਸ ਦਸਤੰਗੀਰ। ਮਹਾਰਾਜ ਕਹਿੰਦੇ ਜਨ, ਇਹ ਅਸਲ ਵਿੱਚ ਜਨ ਅੱਖਰ ਨਹੀਂ ਬੋਲਣਾ, ਜੱਜਾ ਨੰਨਾ ਜਨ, ਆਪਣੇ ਜਨ ਜਨ, ਇਹ ਜਿਹੜਾ ਹੈ ਨਾ ਜਨ, ਅਰਬੀ ਫਾਰਸੀ 'ਚ ਇਸਤਰੀ ਨੂੰ ਕਹਿੰਦੇ ਨੇ, ਇਸ ਕਰਕੇ ਜਨ ਹੁੰਦੀ ਇਸਤਰੀ, ਪਿਸਰ ਹੁੰਦਾ ਪੁੱਤਰ, ਪਦਰ ਹੁੰਦਾ ਪਿਓ ਪਿਤਾ, ਬਿਰਾਦਰਾਂ ਭਰਾ ਨੂੰ ਕਹਿੰਦੇ ਬਰਾਦਰ, ਆਪਾਂ ਇੱਥੇ ਵੀ ਇਹੀ ਕਹਿੰਦੇ ਹਾਂ। ਦੇਖੋ ਇੰਗਲਿਸ਼ ਨਾਲ ਥੋੜ੍ਹੇ ਥੋੜ੍ਹੇ ਮਿਲਣਗੇ ਇਹ ਅੱਖਰ, ਬਹੁਤੇ ਬਹੁਤੇ। ਸੋ ਇਸ ਪ੍ਰਕਾਰ ਜੋ ਇਹ ਹੈ ਪਦਰ, ਇੱਥੇ ਇੰਗਲਿਸ਼ ਵਾਲੇ ਕਹਿੰਦੇ ਫਾਦਰ, ਪਦਰ ਪਿਓ ਅਤੇ ਬਿਰਾਦਰਾਂ, ਬਿਰਾਦਰ ਭਰਾ, ਕਸ ਹੁੰਦਾ ਕੋਈ, ਨੇਸ ਤੋਂ ਭਾਵ ਨਹੀਂ, ਦਸਤ ਹੁੰਦਾ ਹੱਥ, ਦਸਤੰਗੀਰ ਹੱਥਾਂ ਦੇ ਫੜਨ ਵਾਲਾ। ਮਹਾਰਾਜ ਕਹਿੰਦੇ ਨੇ ਜਿਹੜੇ ਇਸਤਰੀ ਹੈ, ਪੁੱਤਰ ਹੈ, ਪਿਓ ਅਤੇ ਭਰਾਵਾਂ ਵਿੱਚੋਂ ਕੋਈ ਵੀ ਹੱਥ ਦੇ ਫੜਨ ਵਾਲਾ ਅੱਗੇ ਨਹੀਂ ਹੋਵੇਗਾ, ਤੇਰੀ ਬਾਂਹ ਨਹੀਂ ਫੜਨੀ ਕਿਸੇ ਨੇ, ਇਹਨਾਂ ਦੇ ਮਗਰ ਵਾਲਾ ਨਹੀਂ ਲੱਗੀਦਾ ਹੁੰਦਾ। ਆਖਿਰ ਵਿਅਫਤਮ ਕਸ ਨਾ ਦਾਰਦ ਚੂੰ ਸਬਦ ਤਕਬੀਰ। ਇਹ ਸ਼ਬਦ ਪਾਠ ਨਹੀਂ ਕਰਨਾ ਹੈ, ਸਬਦ ਉੱਤੇ ਅਧਕ ਲਾ ਕੇ ਬੋਲਣਾ, ਜਿੱਥੇ ਇੱਥੇ ਵਿਸ਼ਰਾਮ ਲੱਗਦੇ ਉਹਦਾ ਧਿਆਨ ਦਿਓ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਭਾਈ ਆਖਿਰ ਹੁੰਦਾ ਅਖੀਰ ਨੂੰ ਵਿਅਪਤਮ ਹੁੰਦਾ ਡਿੱਗੇਗਾ, ਕਸ ਹੁੰਦਾ ਕੋਈ ਵੀ ਦਾਰਦ ਹੁੰਦਾ ਰੱਖਿਆ, ਚੂੰ ਹੁੰਦਾ ਐਸੇ ਸਵੱਦ ਹੁੰਦਾ ਹੋਵੇਗਾ ਤਕਬੀਰ ਕੋਹਣਾ। ਕਹਿੰਦੇ ਜਦੋਂ ਐਸੇ ਕੋਹਣਾ ਭਾਵ ਮਰਨਾ ਹੋਵੇਗਾ, ਜੇ ਤੇ ਤੂੰ ਅੰਤ ਨੂੰ ਜ਼ਮੀਨ ਪਰ ਡਿੱਗੇਗਾ ਤਦ ਕੋਈ ਵੀ ਇਹਦੀ ਰੱਖਿਆ ਕਰਨ ਵਾਲਾ ਨਹੀਂ ਹੋਵੇਗਾ। ਇਸ ਤਰ੍ਹਾਂ ਦੇ ਅਮੋਲਕ ਬਚਨ ਸੁਣ ਕੇ ਮੌਲਵੀ ਨੇ ਕਿਹਾ, ਆਪ ਜੀ ਦੀ ਉਮਰ ਛੋਟੀ ਹੈ ਅਤੇ ਦਨਾਈ ਬੜੀ ਹੈ, ਬੜੇ ਸਿਆਣੇ ਹੋ, ਆਪ ਤਾਂ ਕੋਈ ਅਵਤਾਰ ਉਤਰੇ ਹੋ ਜੋ ਬਾਲਕ ਅਵਸਥਾ ਵਿੱਚ ਬੰਦਗੀ ਕਰਨੀ ਸ਼ੁਰੂ ਕਰਤੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ। ਸਭ ਹੁੰਦਾ ਰਾਤ ਅਤੇ ਰੋਜ਼ ਹੁੰਦਾ ਦਿਨ, ਗਸਤਮ ਹੁੰਦਾ ਫਿਰਦਾ ਹਾਂ ਮੈਂ ਅਤੇ ਦਰ ਹੁੰਦੇ ਅੰਦਰ, ਹਵਾ ਹੁੰਦੀ ਇੱਛਾ। ਕਹਿੰਦੇ ਫਲਾਣੇ ਦੀ ਹਵਾ ਵਿਗੜੀ ਹੋਈ ਹੈ, ਕਦੇ ਕਦੇ ਆਪਾਂ ਅੱਖਰ ਵਰਤ ਲੈਂਦੇ ਹਾਂ ਇਹ, ਦਰ ਹੁੰਦਾ ਅੰਦਰ। ਸੋ ਇਸ ਪ੍ਰਕਾਰ ਜਿਵੇਂ ਦਰ ਬਾਰ ਸੋ ਦਰ, ਇਹ ਉਹੀ ਅੱਖਰ ਹੈ। ਕਰਦੇਮ ਕਰਦਾ ਹਾਂ ਬਦੀ ਹੁੰਦੀ ਖੋਟੇ। ਮਹਾਰਾਜ ਕਹਿੰਦੇ ਦੇਖੋ ਐਂ ਹੈ ਕਿ ਰਾਤ ਦਿਨ ਮੈਂ ਇੱਛਾ ਦੇ ਅੰਦਰ ਫਿਰਦਾ, ਮੈਂ ਖੋਟੇ ਖਿਆਲਾਂ ਨੂੰ ਕਰਦਾ ਹਾਂ, ਬਦੀ ਖਿਆਲ ਨੇ ਮੇਰੇ, ਕਰਦੇਮ ਬਦੀ ਖਿਆਲ, ਗੰਦੇ ਖਿਆਲ ਕਰਦਾ ਹਰ ਵਕਤ। ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚੀਨੀ ਅਹਿਵਾਲ। ਗਾਹੇ ਹੁੰਦਾ ਕਦੇ ਵੀ ਗ੍ਰਹਿਣ ਹੁੰਦੀ ਨੇਕੀ, ਗਾਹੇ ਮਤਲਬ ਗ੍ਰਹਿਣ ਕਰਨਾ, ਤੋ ਨੇਕੀ ਮਤਲਬ ਭਲਿਆਈ, ਮਮ ਹੁੰਦਾ ਮੇਰਾ, ਈ ਚੀਨੀ ਇਸ ਤਰ੍ਹਾਂ ਦਾ ਜਾਣੋ ਅਹਿਵਾਲ ਹਾਲ। ਤੋ ਇਸ ਪ੍ਰਕਾਰ ਫਰਮਾਉਂਦੇ ਹਨ ਈ ਚੀਨੀ, ਕਹਿੰਦੇ ਜੈਸੀ। ਇਸ ਤਰ੍ਹਾਂ ਪੂਰਾ ਅਰਥ ਕਿਸ ਤਰ੍ਹਾਂ ਬਣਿਆ, ਕਹਿੰਦੇ ਭਲਿਆਈ ਦੀ ਕਾਰ ਕਰਨੀ ਮੈਂ ਕਦੇ ਵੀ ਗ੍ਰਹਿਣ ਨਹੀਂ ਕੀਤੀ, ਜਾਣ ਨਾ ਕਰੋ ਮੇਰਾ ਇਸ ਤਰ੍ਹਾਂ ਦਾ ਹਾਲ ਹੋ ਰਿਹਾ। ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚੀਨੀ ਅਹਿਵਾਲ। ਇਸ ਤਰ੍ਹਾਂ ਦੇ ਵਚਨ ਸੁਣ ਕੇ ਮੁੱਲਾਂ ਦੇ ਹਿਰਦੇ ਸ਼ਰਧਾ ਵੱਧ ਗਈ, ਕਹਿਣ ਲੱਗਿਆ ਮੇਰਾ ਸੰਸਾਰ ਸਮੁੰਦਰ ਤੋਂ ਤਰਨਾ ਕਿਵੇਂ ਹੋਵੇ। ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਦੇ ਚਰਨਾਂ 'ਚ, ਅੱਲਾ ਦੇ ਚਰਨਾਂ 'ਚ, ਖੁਦਾ ਦੇ ਚਰਨਾਂ 'ਚ ਬੇਨਤੀ ਕਰਿਆ ਕਰ, ਖੁਦਾ ਬਹੁਤ ਵੱਡਾ ਹੈ, ਖੁਦਾ ਨੂੰ ਬੇਨਤੀ ਕਰ। ਇਸ ਤਰ੍ਹਾਂ ਦੀ ਬਦ ਬਖਤ ਹਮ ਚੋ ਵਕੀਲ ਗਾਫਿਲ ਬੇਨਜ਼ਰ ਬੇਬਾਕ। ਕਹਿੰਦੇ ਇਸ ਤਰ੍ਹਾਂ ਬੇਨਤੀ ਕਰਿਆ ਕਰ ਖੁਦਾ ਦੇ ਚਰਨਾਂ 'ਚ। ਬਦ ਹੁੰਦਾ ਬੁਰੇ ਖੋਟੇ, ਬਖਤ ਹੁੰਦਾ ਭਾਗ, ਹਮ ਹੁੰਦਾ ਭੀ, ਚੋ ਐਸੇ, ਚੋ ਤੋਂ ਭਾਵ ਇਉਂ ਐਸੇ, ਬੇਨਜ਼ਰ ਅੰਨਾ, ਅਤੇ ਬੇਬਾਕ ਹੁੰਦਾ ਡਰ ਤੋਂ ਰਹਿਤ। ਹੁਣ ਕੀ ਅਰਥ ਕਰਦੇ ਨੇ, ਬਦ ਬਖਤ ਹਮ ਚੋ ਵਕੀਲ ਗਾਫਿਲ ਬੇਨਜ਼ਰ ਬੇਬਾਕ, ਖੋਟਿਆਂ ਭਾਗਾਂ ਵਾਲਾ ਹਾਂ ਮੈਂ, ਫਿਰ ਐਸੇ ਈਰਖਾ ਵਕੀਲੀ ਦੇ ਕਰਨ ਵਾਲਾ ਹਾਂ ਮੈਂ, ਇਹ ਖੁਦਾ ਆਪ ਤੋਂ ਗਾਫਿਲ ਹਾਂ ਮੈਂ, ਭੁੱਲਿਆ ਹੋਇਆ ਹਾਂ, ਅੰਨਾ ਹਾਂ, ਡਰ ਤੋਂ ਰਹਿਤ ਹਾਂ। ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਬਗੋਇਦ ਹੁੰਦਾ ਉਚਾਰਦੇ ਹਨ, ਤੁਰਾ ਹੁੰਦਾ ਤੇਰਾ, ਚਾਕਰਾਂ ਤੋਂ ਭਾਵ ਹੁੰਦਾ ਸੇਵਕਾਂ, ਪਾ ਹੁੰਦਾ ਚਰਨਾਂ ਦੀ, ਖਾਕ ਧੂੜ। ਗੁਰੂ ਮਹਾਰਾਜ ਕਥਨ ਕਰਦੇ, ਗੁਰੂ ਨਾਨਕ ਦੇਵ ਜੀ ਇਉਂ ਖੁਦਾ ਦੇ ਅੱਗੇ ਬੇਨਤੀ ਕਰ, ਭਾਈ ਮੈਂ ਤੇਰਾ ਦਾਸ ਹਾਂ, ਇਹ ਖੁਦਾ ਮੈਂ ਤੇਰਾ ਗੁਲਾਮ ਅਤੇ ਤੇਰੇ ਸੇਵਕਾਂ ਦੀ ਚਰਨਾਂ ਦੀ ਧੂੜ ਹਾਂ। ਸੋ ਇਸ ਪ੍ਰਕਾਰ ਬਹੁਤ ਹੀ ਸੁੰਦਰ ਉਪਦੇਸ਼ ਮਹਾਰਾਜ ਨੇ ਕੀਤਾ ਹੈ। ਇੱਕ ਪਿੱਛੇ ਜੈਦੇਵ ਜੀ ਦਾ ਪਦਾ ਸੁਣਿਆ ਸੀ, ਆਦ ਪੁਰਖ ਮਨੋਪ ਮਿੰਗ ਸਤ ਆਦਿ ਭਾਵ ਰਤਨ। ਇੱਕ ਇਹ ਸ਼ਬਦ ਅਤੇ ਇੱਕ ਇਹ ਸ਼ਬਦ ਯੱਕ ਅੱਜ ਵਾਲਾ, ਇਹ ਦੋਨੋਂ ਸ਼ਬਦ ਸੰਥਿਆ ਵਾਲੇ ਕੰਠ ਕਰ ਲੈਂਦੇ ਨੇ। ਜਿੰਨੇ ਸਿੰਘ ਨੇ ਜਿਹਨਾਂ ਸੰਥਿਆ ਕੀਤੀ ਟਕਸਾਲ ਵਿੱਚ, ਕਈ ਸ਼ਬਦ ਉਹਨਾਂ ਨੂੰ ਕੰਠ ਹੀ ਕਰਾਉਣੇ ਪੈਂਦੇ ਨੇ, ਕਿਉਂ ਜੇ ਕੰਠ ਨਾ ਹੋਣ ਤਾਂ ਇਹ ਕਈ ਵਾਰ ਪੜ੍ਹੇ ਨਹੀਂ ਜਾਂਦੇ। ਫਿਰ ਅਰਥ ਵੀ ਬੜੇ ਧਿਆਨ ਵਾਲੇ ਤੇ ਦੇਖੋ, ਅਰਥਾਂ ਤੋਂ ਗਿਆਨ ਹੋ ਜਾਂਦਾ, ਨਹੀਂ ਤਾਂ ਇਹ, ਕਿਉਂਕਿ ਅਰਬੀ ਫਾਰਸੀ ਆਪਾਂ ਨੂੰ ਕਿੱਥੇ ਆਉਂਦੀ ਹੈ, ਸਿਆਣੇ ਸਾਨੂੰ ਪੜ੍ਹਾਉਂਦੇ ਨੇ, ਫਿਰ ਅਸੀਂ ਦੇਖਦੇ ਹਾਂ, ਮਹਾਂਪੁਰਖੇ ਦੇ ਅਰਥ ਦੱਸਦੇ ਨੇ, ਇਸ ਤਰ੍ਹਾਂ ਫਿਰ ਇਹਨਾਂ ਚੀਜ਼ਾਂ ਦਾ ਗਿਆਨ ਹੋ ਜਾਂਦਾ ਹੈ। ਸੋ ਭਾਈ ਪ੍ਰੇਮ ਸਿੰਘ ਜੀ ਮਹਿਤੇ ਸੰਥਿਆ ਕਰਾਉਂਦੇ ਹੁੰਦੇ ਸੀ, ਸੋ ਜਦੋਂ ਉਹਨਾਂ ਕੋਲੋਂ ਵਿਦਿਆਰਥੀ ਸੰਥਿਆ ਕਰਦਾ, ਫਿਰ ਉਹ ਇਹ ਕੰਠ ਕਰਾਉਂਦੇ ਪਹਿਲਾਂ, ਕਰ ਬਈ ਕੰਠ, ਹੋਰ ਵੀ ਸਾਰੇ ਉਸਤਾਦ ਕੰਠ ਕਰਾਉਂਦੇ ਨੇ ਸ਼ਬਦ ਇਹ। ਫਿਰ ਉਹ ਇਸ਼ਨਾਨ ਕਰਨ ਵੇਲੇ ਪੜ੍ਹਿਆ ਕਰਦੇ ਸੀ ਇਹ। ਇੱਕ ਦਿਨ ਉਹ ਇਸ਼ਨਾਨ ਕਰਦੇ ਮੈਂ ਆਖਿਆ ਵੀ ਆਹ ਸ਼ਬਦ ਬੜਾ ਔਖਾ ਇਹ ਪੜ੍ਹਦੇ ਆ, ਉਹ ਕਹਿਣ ਲੱਗੇ ਮੈਂ ਤਾਂ ਕੰਠ ਕਰ ਲਿਆ, ਮੈਂ ਤਾਂ ਸਵੇਰੇ ਇਸ਼ਨਾਨ ਕਰਨ ਵੇਲੇ ਪੜ੍ਹਦਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਦੂਜਾ ਸ਼ਬਦ ਗੁਰ ਸਤਿਗੁਰ ਕਾ ਜੋ ਸਿੱਖ ਕਾਏ, ਤੀਜਾ ਰਾਮਦਾਸ ਸਰੋਵਰ ਨਹਾਤੇ, ਚੌਥਾ ਬਸੰਤ ਕੀ ਵਾਰ, ਫਿਰ ਯਕਰਜ ਗੁਫਤਮ ਪੇਸਤੋ ਆਦਿ ਪੁਰਖ ਮਨੋਪਮਿੰਦ। ਇੱਕ ਵਾਰ ਜ਼ਰੂਰ ਪੜ੍ਹਨਾ, ਜਿਵੇਂ ਟਕਸਾਲ ਦੇ ਪੁਰਾਣੇ ਰਾਗੀ ਸਿੰਘ, ਸੋ ਰਾਗੀ ਸੋਹਣ ਸਿੰਘ ਜੀ ਝਿੱਕੇ ਵਾਲੇ ਹੁਣ ਵੀ ਹੈਗੇ ਮਹਾਂਪੁਰਖ, ਉਹ ਘੱਟ ਵੱਧ ਆਉਂਦੇ ਜਾਂਦੇ ਇੱਧਰ। ਉਹ ਕੀ ਕਰਦੇ ਸੀ, ਸ਼ਾਮ ਨੂੰ ਰਹਿ ਰਾਸ ਪੜ੍ਹਨ ਵੇਲੇ 10 ਕਿਲੋਮੀਟਰ ਸੈਰ ਕਰਦੇ ਸੀ, ਤੁਰੇ ਜਾਣਾ। ਉਹਨਾਂ ਨੂੰ 100 ਸ਼ਬਦ ਕੰਠ ਸੀ, ਉਹਨਾਂ ਨੇ ਤੁਰੇ ਜਾਂਦਿਆਂ ਅੱਧ ਤੱਕ ਸ਼ਬਦ ਪੜ੍ਹ ਲਏ, ਹੋ ਗਈ 5 ਕਿਲੋਮੀਟਰ, 5 ਫਿਰ ਮੁੜਦਿਆਂ ਪੜ੍ਹ ਲੈਣੇ। 5 ਕਿਲੋਮੀਟਰ ਜਾਂਦਿਆਂ ਸ਼ਬਦ ਪੜ੍ਹੇ ਜਾਣੇ, 5 ਹੀ ਆਉਂਦਿਆਂ, 10 ਕਿਲੋਮੀਟਰ ਤੱਕ ਤਾਂ ਉਹਨਾਂ ਦੇ ਸ਼ਬਦ ਹੀ ਸੰਪੂਰਨ ਹੁੰਦੇ ਸੀ। ਉਹ ਕਹਿੰਦੇ ਜਿੰਨੇ ਸ਼ਬਦ ਮੈਨੂੰ ਕੰਠ ਹੈ ਮੈਂ ਰੋਜ਼ ਪੜ੍ਹਦਾ ਸਾਰੇ, ਤਾਂ ਕਿ ਮੈਨੂੰ ਕੋਈ ਸ਼ਬਦ ਭੁੱਲ ਨਾ ਜਾਵੇ। ਜਿਨ੍ਹਾਂ ਦਾ ਦਿਨ ਰਾਤ ਕੰਮ ਹੀ ਇਹੀ ਬਾਣੀ ਪੜ੍ਹਨੀ, ਪੜ੍ਹਾਉਣੀ, ਕੀਰਤਨ ਸਿਖਾਉਣਾ, ਤੇ ਇਸ ਤਰ੍ਹਾਂ ਇਹ ਸ਼ਬਦ ਜਿਹੜੇ ਹੁੰਦੇ ਨੇ, ਮੈਂ ਮੰਨਦਾ ਕਿ ਕੰਠ ਕਰਨਾ ਬਹੁਤ ਔਖਾ, ਪਰ ਫਿਰ ਵੀ ਆਪਾਂ ਕੋਸ਼ਿਸ਼ ਕਰੋ ਵੀ ਇਹ ਸ਼ਬਦ ਜਿਹੜਾ ਇੱਕ ਪੰਗਤੀ ਜੇ ਇੱਕ ਦਿਨ 'ਚ ਕੰਠ ਹੋ ਜਾਵੇ ਕੋਈ ਗੱਲ ਨਹੀਂ, ਫਿਰ ਵੀ ਆਪਾਂ ਇਹਨੂੰ ਕੰਠ ਕਰਨਾ ਹੈ, ਕੋਸ਼ਿਸ਼ ਕਰਨੀ ਹੈ, ਫਿਰ ਵੀ ਆਪਾਂ ਹੌਲੀ ਹੌਲੀ ਪੜ੍ਹਨਾ ਹੈ। ਰਾਗ ਤਿਲੰਗ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਾਮ ਸਾਰ ਮੂਹ ਅਜ਼ਰਾਇਲ ਗ੍ਰਿਫਤ ਹੈ, ਦਿਲ ਹੇਚ ਨਾ ਦਾਨੀ ਰਹਾਓ, ਜਾਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਆਖਿਰ ਵਿਅਫਤਮ ਕਸ ਨਾ ਦਾਰਦ, ਚੂੰ ਸਵਦ ਤਕਬੀਰ, ਸਭ ਰੋਜ ਗਸਤਮ ਦਰ ਹਵਾ, ਕਰਦੇ ਮਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ, ਮਮ ਈ ਕਿਨੀ ਅਹਿਵਾਲ, ਬਦ ਬਖਤ ਹਮ ਚੋ ਬਖੀਲ ਗਾਫਿਲ, ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ, ਤੇਰੇ ਚੱਕਰਾਂ ਪਾ ਖਾਕ। ਇਸ ਪ੍ਰਕਾਰ ਇਹ ਸ਼ਬਦ ਆ ਹੀ ਗਿਆ ਹੁਣ ਵਿੱਚ, ਸਾਰਿਆਂ ਨੇ ਦੇਖ ਲਿਆ ਭਾਈ, ਚੰਗੀ ਤਰ੍ਹਾਂ ਸੰਥਿਆ ਕਰ ਲਓ। ਬਗੋਇਦ ਪਾਠ ਇਉਂ ਬੋਲਣਾ ਹੈ, ਬੱਬੇ ਔਂਕੜ ਗੱਗੇ ਹੋੜਾ, ਈੜੀ ਸਿਹਾਰੀ ਦੱਦਾ। ਵੈਸੇ ਤਾਂ ਯਈਆ, ਪਰ ਬੋਲਣ ਵਿੱਚ ਇਹਨੇ ਬਗੋਇਦ ਬਣ ਜਾਣਾ, ਸੋ ਬੁੱਗੋ ਪਾਠ ਨਹੀਂ ਕਰਨਾ, ਬੁੱਗੋਇਦ ਨਹੀਂ ਬਗੋਇਦ। ਇਸ ਤਰ੍ਹਾਂ ਮਹਾਰਾ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਪਾਠ ਬਗੋਇਦ ਹੁੰਦਾ, ਜੋ ਕਥਨ ਕਰਦੇ ਹਾਂ, ਨਾਨਕ ਬਗੋਇਦ ਜਨ ਤੁਰਾ, ਤੇਰੇ ਜਨਾਂ ਦੇ ਕੋਲ ਇਸ ਪ੍ਰਕਾਰ ਬੇਨਤੀ ਕਰਦੇ ਹਾਂ ਜੀ, ਮੈਂ ਤੇਰਾ ਦਾਸ ਹਾਂ ਅਤੇ ਤੇਰੇ ਸੇਵਕਾਂ ਦੀ ਚਰਨਾਂ ਦੀ ਧੂੜ ਹਾਂ, ਤੇਰੇ ਚਾਕਰਾਂ ਪਾ ਖਾਕ, ਮੰਗਦਾ ਹਾਂ ਧੂੜੀ ਵੀ ਦੇ ਦਿਓ, ਆਪਣੇ ਪਿਆਰਿਆਂ ਦੀ ਧੂੜੀ ਬਖਸ਼ਿਸ਼ ਕਰ ਦਿਓ। ਇਸ ਤਰ੍ਹਾਂ ਮਹਾਰਾਜ ਨੇ ਬਚਨੇ ਫਰਮਾਇਆ।